ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਮਿੱਠੀ ਪਿਆਰੀ ਗੋਦ ਬੈਠੀ ਗੁਰੂ ਪਿਆਰੀ ਸਾਧ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰੇ ਮਹਾਂਪੁਰਖ ਬਾਊ ਜੀ ਦੁਆਰਾ ਜੋ ਲਿਖੀਆਂ ਗਈਆਂ ਇਹ ਆਤਮਿਕ ਲਿਖਤਾਂ ਹਨ, ਉਹਨਾਂ ਨੇ ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ ਕਲ ਤਾਤੀ ਠੰਡਾ ਹਰਨਾਉਣ ਦੇ ਉੱਤੇ 8 ਲੇਖਾਂ ਦੀ ਲੜੀ ਲਿਖੀ ਹੈ। ਸੋ ਇੱਕ ਭਾਗ ਉਹਦਾ ਨਾਲ ਆਪਾਂ ਸਾਂਝ ਕਰਾਂਗੇ, ਭਾਗ 5 ਆਤਿਸ਼ ਦੁਨੀਆ ਖੁਨਕ ਨਾਮ ਖੁਦਾਇਆ। ਇਸ ਲੇਖ ਦੇ ਪਿਛਲੇ ਭਾਗਾਂ ਵਿੱਚ ਦੱਸਿਆ ਜਾ ਚੁੱਕਾ ਹੈ ਕਿ ਸਾਡੇ ਅੰਦਰ ਈਰਖਾ ਦਵੈਤ ਗਿਣਤੀ ਸ਼ੱਕ ਸਾੜਾ ਚਿੰਤਾ ਤ੍ਰਿਸ਼ਨਾ ਰੋਸੇ ਗਿਲੇ ਵੈਰ ਵਿਰੋਧ ਕਾਮ ਕ੍ਰੋਧ ਲੋਭ ਮੋਹ ਹੰਕਾਰ ਮੈਂ ਮੇਰੀ ਨੇ ਮਾਨਸਿਕ ਅੱਗ ਦੇ ਭਾਂਬੜ ਬਾਲ ਰੱਖੇ ਹਨ ਅਤੇ ਗਰੀਬੀ ਦਰਿਦਰਤਾ ਭੁੱਖ ਤ੍ਰੇਹ ਰੋਗ ਦੁੱਖ ਕਲੇਸ਼ ਫਿਕਰ ਬੇਸਿਦਕੀ ਮਨਮੁਖਤਾਈ ਪਾਮਰਤਾ ਟੀਠਤਾਈ ਆਦੀਆਂ ਮਾਰਾਂ ਨੇ ਲੱਕ ਤੋੜ ਛੱਡਿਆ ਹੈ। ਇਸ ਤਰ੍ਹਾਂ ਸਾਡਾ ਜਿਸਮ ਤੱਤਾ ਹਾਂਜੀ ਇਸ ਤਰ੍ਹਾਂ ਸਾਡਾ ਜਿਸਮ ਤੱਤਾ ਜੀਵਨ ਤੱਤਾ ਜੀਵਨ ਖੇਤਰ ਤੱਤਾ ਬਿਰਤੀਆਂ ਤੱਤੀਆਂ ਕਾਮ ਤੱਤਾ ਕ੍ਰੋਧ ਤੱਤਾ ਲੋਭ ਤੱਤਾ ਮੋਹ ਤੱਤਾ ਮੈਂ ਮੇਰੀ ਤੱਤੀ ਤ੍ਰਿਸ਼ਨਾ ਤੱਤੀ ਅੱਗ ਗਰੀਬੀ ਤੱਤੀ ਅੱਗ ਐਸ਼ ਨੇਰੀ ਭਾਂਬੜ ਮਨ ਤੱਤਾ ਚਿੱਤ ਤੱਤਾ ਪਿਆਰ ਤੱਤਾ ਬਾਰਮੁਖੀ ਬਿਰਤੀਆਂ ਤੱਤੀਆਂ ਬਾਹਰ ਵੀ ਅੱਗ ਅੰਦਰ ਵੀ ਅੱਗ ਦੀਨ ਵੀ ਅੱਗ ਦੁਨੀਆ ਵੀ ਅੱਗ ਚਾਰ ਛਪੇਰੇ ਅੱਗ ਹੀ ਅੱਗ ਦੇ ਭਾਂਬੜ ਮੱਚ ਰਹੇ ਹਨ। ਇੱਥੇ ਇੱਕ ਹੋਰ ਜ਼ਰੂਰੀ ਨੁਕਤਾ ਸਮਝਣ ਦੀ ਲੋੜ ਹੈ। ਪਿਛਲਿਆਂ ਭਾਗਾਂ ਵਿੱਚ ਦੱਸਿਆ ਜਾ ਚੁੱਕਾ ਹੈ ਕਿ ਜਦ ਬਿਰਤੀਆਂ ਬਾਹਰਮੁਖੀ ਹੋ ਕੇ ਮਾਇਕੀ ਤ੍ਰਿਸ਼ਨਾ ਦੀ ਪੂਰਤੀ ਲਈ ਦੌੜਦੀਆਂ ਹਨ ਤਾਂ ਦੌੜ ਦੀ ਹਰਕਤ ਨਾਲ ਬਿਰਤੀਆਂ ਵਿੱਚ ਗਰਮੀ ਪੈਦਾ ਹੁੰਦੀ। ਹਾਂਜੀ ਜਦ ਬਿਰਤੀਆਂ ਬਾਹਰਮੁਖੀ ਹੋ ਕੇ ਮਾਇਕੀ ਤ੍ਰਿਸ਼ਨਾ ਦੀ ਪੂਰਤੀ ਲਈ ਦੌੜਦੀਆਂ ਹਨ ਤਾਂ ਦੌੜ ਦੀ ਹਰਕਤ ਨਾਲ ਬਿਰਤੀਆਂ ਵਿੱਚ ਗਰਮੀ ਪੈਦਾ ਹੁੰਦੀ ਹੈ। ਤ੍ਰਿਸ਼ਨਾ ਦੇ ਖਿਆਲਾਂ ਜਾਂ ਰੁਚੀਆਂ ਨਾਲ ਅੱਗ ਮਗਦੀ ਹੈ। ਤ੍ਰਿਸ਼ਨਾ ਦੀ ਪੂਰਤੀ ਵਿੱਚ ਇਸ ਅੱਗ ਦੇ ਭਾਂਬੜ ਮੱਚ ਪੈਂਦੇ ਹਨ। ਇਸ ਦਾ ਮਤਲਬ ਇਹ ਹੋਇਆ ਕਿ ਸਾਡੀਆਂ ਬਿਰਤੀਆਂ ਦਾ ਮਾਇਕੀ ਮੰਡਲ ਵਿੱਚ ਬਾਹਰਮੁਖੀ ਹੋ ਕੇ ਵਿਚਰਨਾ ਅਥਵਾ ਦੌੜਨਾ ਹੀ ਅਗਨ ਸੋਕ ਸਾਗਰ ਦਾ ਮੁੱਢਲਾ ਕਾਰਨ ਹੈ। ਦੂਜੇ ਪਾਸੇ ਬਿਰਤੀਆਂ ਨੂੰ ਅੰਤਰਮੁਖੀ ਕਰਕੇ ਅਥਵਾ ਇਕੱਠਾ ਕਰਕੇ ਨਾਮ ਸਿਮਰਨ ਕਰਨਾ ਹੀ ਠੰਡਾ ਹਰਨਾਉਂ ਹੈ। ਹਾਂਜੀ ਠੰਡਾ ਹਰਨਾਉਂ ਕੀ ਹੈ? ਬਿਰਤੀਆਂ ਨੂੰ ਅੰਤਰਮੁਖੀ ਕਰਕੇ ਅਥਵਾ ਇਕੱਠਾ ਕਰਕੇ ਨਾਮ ਸਿਮਰਨ ਕਰਨਾ ਹੀ ਠੰਡਾ ਹਰਨਾਉਂ ਹੈ। ਠੰਡਾ ਹਰਨਾਉਂ ਦਾ ਉੱਦਮ ਅਤੇ ਪ੍ਰਾਪਤੀ ਹੈ, ਪਰ ਇਹ ਅੰਤਰਮੁਖੀ ਖੇਲ ਅਥਵਾ ਬਿਰਤੀਆਂ ਨੂੰ ਬਾਹਰੋਂ ਮੋੜ ਕੇ ਅੰਦਰ ਵੱਲ ਕਰਨਾ, ਬਿਰਤੀਆਂ ਨੂੰ ਇਕਾਗਰ ਕਰਕੇ ਸੁਰਤੀ ਨਾਲ ਸਿਮਰਨ ਕਰਨਾ ਬੜੀ ਸੂਖਮ ਅਤੇ ਕਠਿਨ ਖੇਲ ਹੈ। ਜਨ ਨਾਨਕ ਇਹ ਖੇਲ ਕਠਿਨ ਹੈ ਕਿਨਹੂੰ ਗੁਰਮੁਖ ਜਨ। ਜੇਕਰ ਗੌਹ ਕਰਕੇ ਘੋਖਿਆ ਜਾਵੇ ਤਾਂ ਪਤਾ ਲੱਗੇਗਾ ਕਿ ਇਸ ਮਾਨਸਿਕ ਅੱਗ ਦਾ ਸੇਕ ਪਹਿਲਾਂ ਸਾਡੀਆਂ ਮਨ ਦੀਆਂ ਬਿਰਤੀਆਂ ਨੂੰ ਲੱਗਦਾ ਹੈ, ਫਿਰ ਮਨ ਬੁੱਧੀ ਅਤੇ ਜਿਸਮ 'ਤੇ ਅਸਰ ਹੁੰਦਾ ਹੈ। ਜੇਕਰ ਗੌਹ ਕਰਕੇ ਘੋਖਿਆ ਜਾਵੇ ਤਾਂ ਪਤਾ ਲੱਗੇਗਾ ਕਿ ਇਸ ਮਾਨਸਿਕ ਅੱਗ ਦਾ ਸੇਕ ਪਹਿਲਾਂ ਸਾਡੀਆਂ ਮਨ ਦੀਆਂ ਬਿਰਤੀਆਂ ਨੂੰ ਲੱਗਦਾ ਹੈ, ਫਿਰ ਮਨ ਬੁੱਧੀ ਅਤੇ ਜਿਸਮ 'ਤੇ ਅਸਰ ਹੁੰਦਾ ਹੈ। ਤ੍ਰੈਗੁਣੀ ਮਾਇਕੀ ਮੰਡਲ ਵਿੱਚ ਹਉਮੈ ਦਾ ਭਰਮ ਭੁਲਾਵਾ ਹੈ। ਇਸ ਭਰਮ ਭੁਲਾਵੇ ਵਿੱਚੋਂ ਹਉਮੈ ਉਪਜਦੀ ਹੈ। ਹਉਮੈ ਵਿੱਚੋਂ 5 ਦੁੱਖ ਉਪਜਦੇ ਹਨ। ਇਹਨਾਂ 5 ਦੁੱਖਾਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨੇ ਸੰਸਾਰ ਵਿੱਚ ਮਾਨਸਿਕ ਅੱਗ ਦੇ ਭਾਂਬੜ ਮਚਾਏ ਹੋਏ ਹਨ। ਇਸ ਭਾਂਬੜ ਨੂੰ ਗੁਰਬਾਣੀ ਵਿੱਚ ਆਤਿਸ਼ ਦੁਨੀਆ ਕਲ ਤਾਟੀ ਅਗਨ ਕੁੰਟ ਅਗਨ ਸੋਕ ਸਾਗਰ ਪਾਵਕ ਸਾਗਰ ਦੱਸਿਆ ਗਿਆ ਹੈ। ਜੀਵ ਦੇ ਅੰਤਰ ਆਤਮਾ ਵਿੱਚ ਅਲਾਹੀ ਨਿੱਜ ਘਰ ਸੱਚ ਘਰ ਹਰ ਕਾ ਧਾਮ ਥਿਰ ਕਰ अटल थान, बेगमपुरा, बैकुंठ नगर, अवचल नगर, आपनड़ा घर, सूख महल, अनुभव नगर, सहज घर, अविनाशी महल सचखंड वसदा है, जिस विच सुख है, शांति है, ठंड है, प्रीत है, प्यार है, चाओ है, आत्म रंग है, आत्म रस है, प्रेम स्वप्ना है, कुशल है, खेम है, सदा खैर है, सदा खुशी है, सदा बख्शिश है, परम प्याला है, रुण चुण है, अनहद तुनी है, शब्द है, नाम है। इन्हां दोहां मंडलां दे गुण अवगुण एक दूजे दे बिल्कुल मतजाद अथवा उल्ट हन। इन्हां दोहां मंडलां दे गुण अवगुण एक दूजे दे बिल्कुल मतजाद अथवा उल्ट हन। जीव लई इन्हां दोहां मंडलां आतश दुनिया अते खुनक नाम खदाया विचों चुनौती करनी लाजमी है। यह चुनौती बड़ी दीर्घ, जरूरी ते अहम है। हाँ जी, यह चुनौती बड़ी दीर्घ, जरूरी अते अहम है। इस चुनौती जां फैसले बगैर सानू जीवन सेध नहीं मिल सकती। सही जीवन सेध बगैर असी पुरानी जीवन रोड विच ही रुड़ी जावांगे अते दुख कलेश भोगी जावांगे। पिछले भाग विच दस्या जा चुका है कि जीव लई इस आत्मक जीवन सेध दा निर्णा, चुनौती, चाओ, उद्यम, निश्चा, श्रद्धा, कमाई करन विच साध संगत दी अगवाई अते सहायता दी अत्यंत लोड़ है। सारियां नीवियां भाषणावां, सारियां नीवियां भावनावां साडी गुज्जी अंदरली अग्नि दा प्रतीक अते प्रगटावा हन। गुरबाणी दी रोशनी अते गुरमुख प्यारियां महापुरखां दी संगत द्वारा ही जीव नूं सोझी अते निश्चा हो सकदा है। गुरबाणी दी रोशनी अते गुरमुख प्यारियां महापुरखां दी संगत द्वारा ही जीव नूं सोझी अते निश्चा हो सकता है कि उस दे अंदर भी एक गुज्जी मानसिक अग मौजूद है। इसे लई गुरबाणी विच इस गुज्जी अग तो बचन दा सब तो सौखा अते असरदायक साधन साध संगत ही दस्या गया है। दीन दयाल कृपा प्रभ नानक, साध संग मेरी जलन बुझाई, पयो कृपाल सत संग मिलाया, बूझी तपत करे पिर पाया। सच्ची सुची आत्मिक संगत विच ही इस गुज्जी मानसिक अग दी बाबत सोझी आवेगी। हाँ जी, सच्ची सुची आत्मिक साध संगत विच ही इस गुज्जी मानसिक अग दी बाबत सोझी आवेगी। ज्ञान होवेगा, मन इकट्ठा होवेगा, मन शांत होवेगा, मन ठंडा होवेगा, सेवा करन दी जाच आवेगी, दैवी भावनावां उत्पन्न होणगियां, सिमरन दा चाओ उठेगा, मन रहस विच आवेगा, प्रेम स्वैपना दा रस माणेगा, परम रस विच मस्त होवेगा, शब्द सुर दा मेल होवेगा, नाम रसायण दी बख्शिश होवेगी, चरण शरण प्राप्त होवेगी। ऐसियां इलाही बगतां वाली साध संगत नूं गुरबाणी विच इउं दर्शाया गया है। साध संगत कैसी जाणीऐ जिथे एको नाम बिखाणी है, ऊहां जपिया केवल नाम, साधु संगत पार ग्राम। साध संगत तो बगैर साडा मन इस गुज्जी मानसिक अग्नि तो बच नहीं सकता। हाँ जी, साध संगत तो बगैर साडा मन इस गुज्जी मानसिक अग्नि तो बच नहीं सकता अते ना ही इस अगन सोक सागर विचों निकल सकता है। महा अभाग अभाग है जिनके, तिन साधु तूर ना पीजै, तिन्ना तिशना जलत जलत नहीं बूझै, डंड धर्म राय का दीजै। इसे करके गुरबाणी विच इस अंदरली मानस अग्नि नूं बुझाउण लई सब तो सौखा अते जरूरी साधन साध संगत ही दस्या गया है। आप छोड़ बेनती करो, साध संग अगन सागर तरो, अगन सागर भय शीतल, साध अंचल गह रहे, ठांड परी संतै संग बसिया, अमृत नाम तहां जी रसिया। संत संग जाका मन शीतल, ओ जाने सगली ठांडी। ਪਰ ਸਤਸੰਗਤ ਅਥਵਾ ਸਾਧ ਸੰਗਤੀ ਬਾਬਤ ਵੀ ਭੁਲੇਖੇ ਪਏ ਹੋਏ ਹਨ। ਇਹਨਾਂ ਭੁਲੇਖਿਆਂ ਦਾ ਨਿਰਣਾ ਕਰਨ ਦੀ ਲੋੜ ਹੈ। ਆਮ ਤੌਰ 'ਤੇ ਬੰਦਿਆਂ ਦੇ ਇਕੱਠ ਨੂੰ ਹੀ ਸਾਧ ਸੰਗਤ ਜਾਂ ਸਤ ਸੰਗਤ ਕਿਹਾ ਜਾਂਦਾ ਹੈ, ਪਰ ਗੁਰਬਾਣੀ ਦੇ ਆਸ਼ੇ ਅਨੁਸਾਰ ਬਖਸ਼ਿਆਂ ਹੋਇਆਂ ਮਹਾਂਪੁਰਖਾਂ, ਸੰਤਾਂ, ਸਾਧਜਨਾਂ, ਭਗਤਾਂ, ਸਿਮਰਨ ਵਾਲਿਆਂ, ਸ਼ਬਦ ਸੁਰਤ ਵਿੱਚ ਪਰੋਤੇ ਹੋਇਆਂ, ਅਨਾ ਸ਼ਬਦ ਵਿੱਚ ਲੀਨ ਹੋਇਆਂ, ਗੁਰੂ ਪਿਆਰ ਵਿੱਚ ਰੰਗੇ ਹੋਇਆਂ, ਬੈ ਖਰੀਦ ਹੋਏ ਸੇਵਕਾਂ, ਨਾਨਕ ਘਰ ਦੇ ਗੋਲੇ ਹੋਇਆਂ, ਪ੍ਰੇਮ ਸਵੈਪਨਾਂ ਦੀ ਮਸਤੀ ਵਾਲੇ, ਪ੍ਰੇਮ ਰਸ ਵਿੱਚ ਖੀਵੇ ਹੋਏ, ਪਿਰਮ ਪਿਆਲੇ ਨਾਲ ਨਸ਼ਈ ਹੋਏ, ਚੁੱਪ ਬਰੀਤ ਵਿੱਚ ਮਤਵਾਰੇ ਹੋਏ, ਗੁਰਮੁਖ ਪਿਆਰਿਆਂ ਦੀ ਸੰਗਤ ਨੂੰ ਹੀ ਸਤਸੰਗਤ, ਸਾਧ ਸੰਗਤ, ਸੰਤ ਮੰਡਲੀ, ਦੈਵੀ ਸੰਗਤ, ਉੱਚੀ ਸੰਗਤ, ਸੁੱਚੀ ਸੰਗਤ, ਆਤਮ ਸੰਗਤ, ਸੰਤ ਸੱਜਣ ਪਰਿਵਾਰ ਕਿਹਾ ਜਾ ਸਕਦਾ ਹੈ। ਗੁਰਬਾਣੀ ਵਿੱਚ ਐਸੀ ਆਤਮਿਕ ਸਤਸੰਗਤ ਦੀ ਇਸ ਤਰ੍ਹਾਂ ਵਡਿਆਈ ਕੀਤੀ ਗਈ ਹੈ, ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਕਾਸ਼, ਮਹਿਮਾ ਸਾਧੂ ਸੰਗ ਕੀ, ਸੁਣੋ ਮੇਰੇ ਮੀਤਾ, ਮੈਲ ਕੋਈ ਕੁਟ ਅਗ ਹਰੇ, ਨਿਰਮਲ ਪੈ ਚੀਤਾ, ਪੇਟਤ ਸੰਗ ਪਾਰ ਬ੍ਰਹਮ ਚਿਤ ਆਇਆ, ਸੰਗਤ ਕਰਤ ਸੰਤੋਖ ਮਨ ਪਾਇਆ, ਸੰਤ ਮੰਡਲ ਮੈਂ ਹਰ ਮਨ ਵਸੈ, ਸੰਤ ਮੰਡਲ ਮੈਂ ਦੁਰਤ ਸਭ ਨਸੈ, ਸੰਤ ਮੰਡਲ ਮੈਂ ਨਿਰਮਲ ਰੀਤ, ਸੰਤ ਸੰਗ ਹੋਏ ਏਕ ਪ੍ਰੀਤ, ਸੰਤ ਮੰਡਲ ਤਹਾਂ ਕਾ ਨਾਉ, ਪਾਰ ਬ੍ਰਹਮ ਕੇਵਲ ਗੁਣ ਗਾਉ, ਮੇਰਾ ਮਨ ਸਾਜਨਾ ਮਿਲ ਹਰਿਆ, ਹੋ ਬਲ 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 ਸਾਜਨਾ ਕੋ, ਮਿਲ ਸੰਗਤ ਪਾਰ ਉਤਰਿਆ, ਹਰ ਕੇ ਸੰਤ ਸੰਤ ਪਲ ਨੀਕੇ, ਮਿਲ ਸੰਤ ਜਨਾ ਮਲ ਲਈਆ, ਹੋ ਮੈਂ ਦੁਰਤ ਗਿਆ ਸਭ ਨੀਕਰ, ਜਿਉ ਸਾਬਣ ਕਾਪਰ ਕਰਿਆ। ਪਰ ਐਸੀ ਉੱਚੀ ਸੁੱਚੀ ਆਤਮਿਕ ਸੰਗਤ ਗੁਰੂ ਦੀ ਕਿਰਪਾ ਨਾਲ ਹੀ ਮਿਲਦੀ ਹੈ। ਹਾਂਜੀ, ਪਰ ਐਸੀ ਉੱਚੀ ਸੁੱਚੀ ਆਤਮਿਕ ਸੰਗਤ ਗੁਰੂ ਦੀ ਕਿਰਪਾ ਨਾਲ ਹੀ ਮਿਲਦੀ ਹੈ। ਕਿਰਪਾ ਕਰੇ ਜਿਸ ਪਾਰ ਬ੍ਰਹਮ, ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈਐ, ਤਿਉਂ ਤਿਉਂ ਹਰ ਸਿਉਂ ਰੰਗ, ਕਿਰਪਾ ਨਿਧ ਕਿਰਪਾਲ ਧਿਆਵੋ, ਸਾਧ ਸੰਗਤ ਤਾਂ ਬੈਠਣ ਪਾਵੋ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕਹਿ ਕਰਮਾ, ਕਹੁ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ। ਪਰ ਦੁਨੀਆਂ ਵਿੱਚ ਐਸੇ ਗੁਰਮੁਖ ਜਨ ਬਿਰਲੇ ਹੀ ਹੁੰਦੇ ਹਨ, ਪਰ ਦੁਨੀਆਂ ਵਿੱਚ ਐਸੇ ਗੁਰਮੁਖ ਜਨ ਬਿਰਲੇ ਹੀ ਹੁੰਦੇ ਹਨ, ਦਾਵਾ ਅਗਨ ਬਹੁਤ ਤਿਣ ਜਾਲੇ, ਕੋਈ ਹਰਿਆ ਬੂੜ ਰਹਿਹੋਰੀ, ਜਿਨ੍ਹਾਂ ਦਸੰਦੜਿਆਂ ਦੁਰਮਤ ਵੰਜੈ, ਮਿੱਤਰ ਅਸਾਡੜੇ ਸੇਈ, ਹੋਂ ਟਡੇਂਦੀ ਜੱਗ ਸਵਾਇਆ, ਜਾਂ ਨਾਨਕ ਬਿਰਲੇ ਕੇ। ਐਸੇ ਜਨ ਬਿਰਲੇ ਸੰਸਾਰੇ, ਗੁਰ ਸ਼ਬਦ ਵਿਚਾਰੇ ਰਹੇ ਨਰਾਰੇ। ਐਸੀ ਉੱਚੀ ਸੁੱਚੀ ਨਾਮ ਰਸ ਆਤਮ ਰੰਗ, ਜਿਉਂਦੀ ਜਾਗਦੀ ਥਰ ਤਰਾਉਂਦੀ, ਰੁਣ ਚੁਣ ਲਾਉਂਦੀ ਆਤਮ ਸ਼ੋ, ਚੁੱਪ ਪ੍ਰੀਤ ਵਾਲੀ ਸੰਤ ਮੰਡਲੀ ਨੂੰ ਹੀ ਸਾਧ ਸੰਗਤ ਮੰਨਿਆ ਗਿਆ ਹੈ। ਐਸੀ ਸਤਸੰਗਤ ਦੇ ਆਤਮ ਪ੍ਰਵਾਹ ਵਿੱਚ ਜਗਿਆਸੂ ਦੇ ਮਨਾਂ ਦੀਆਂ ਬਿਰਤੀਆਂ ਦੁਨੀਆਂ ਵੱਲੋਂ ਮੁੜਦੀਆਂ ਹਨ। ਹਾਂਜੀ, ਐਸੀ ਸਾਧ ਸੰਗਤ ਦੇ ਆਤਮ ਪ੍ਰਭਾਵ ਵਿੱਚ ਜਗਿਆਸੂਆਂ ਦੇ ਮਨਾਂ ਦੀਆਂ ਬਿਰਤੀਆਂ ਦੁਨੀਆਂ ਵੱਲੋਂ ਮੁੜਦੀਆਂ ਹਨ ਅਤੇ ਆਪਣੇ ਆਪੇ ਵਿੱਚ ਜੁੜਦੀਆਂ ਹਨ। ਅਨਹਦ ਸ਼ਬਦ ਦੀ ਰੁਣ ਚੁਣ ਛਿੜਦੀ ਹੈ ਅਤੇ ਮਨ ਠੰਡਾ ਹੁੰਦਾ ਹੈ, ਟੁੰਬਿਆ ਜਾਂਦਾ ਹੈ, ਆਤਮ ਸ਼ੋ ਦੀ ਕੰਬਣੀ ਛਿੜਦੀ ਹੈ, ਕੰਬਣੀ ਵਿੱਚ ਰੁਣ ਚੁਣ ਮਹਿਸੂਸ ਹੁੰਦੀ ਹੈ, ਅੰਤਰ ਆਤਮੇ ਵੱਲ ਖਿੱਚ ਪੈਂਦੀ ਹੈ, ਪਿਆਰ ਦੀਆਂ ਤਰਵਾਂ ਟੁੰਬੀਆਂ ਜਾਂਦੀਆਂ ਹਨ, ਪ੍ਰੇਮ ਸਵੈਪਨਾ ਦੀ ਸੂਖਮ ਥਰਥਰਾਟ ਹੁੰਦੀ ਹੈ, ਆਤਮ ਪਿਆਰ ਖਿੱਚ ਖਾਂਦਾ ਹੈ, ਪ੍ਰੀਤ ਬਲਬਲਿਆਂ ਦੀਆਂ ਉਡਾਰੀਆਂ ਲੱਗਦੀਆਂ ਹਨ, ਪ੍ਰੇਮ ਪ੍ਰਕਾਸ਼ ਵਿੱਚ ਲੀਨ ਹੁੰਦਾ ਹੈ, ਪ੍ਰੇਮ ਰਸ ਦੇ ਸੂਖਮ ਤਰੰਗ ਮਾਣਦਾ ਹੈ, ਇਲਾਹੀ ਰਾਗ ਦੀ ਧੁਨੀ ਛਿੜਦੀ ਹੈ, ਅਨਹਦ ਧੁਨੀ ਸੁਣਾਈ ਦਿੰਦੀ ਹੈ, ਇਲਾਹੀ ਨਾਦ ਵਿੱਚ ਮਗਨਤਾ ਆਉਂਦੀ ਹੈ, ਮਗਨਤਾ ਵਿੱਚ ਬੇਖੁਦੀ ਹੁੰਦੀ ਹੈ, ਬੇਖੁਦੀ ਵਿੱਚ ਵਿਸਮਾਦ ਹੁੰਦਾ ਹੈ, ਪ੍ਰੇਮ ਪਿਆਲੇ ਦੀ ਖੁਮਾਰੀ ਚੜ੍ਹਦੀ ਹੈ, ਖੁਮਾਰੀ ਵਿੱਚ ਅੱਖਾਂ ਨਸ਼ਈ ਹੋ ਜਾਂਦੀਆਂ ਹਨ, ਨਸ਼ਈ ਅੱਖਾਂ ਵਿੱਚ ਆਤਮਿਕ ਚਮਕ ਹੁੰਦੀ ਹੈ, ਚਮਕਦੀਆਂ ਅੱਖਾਂ ਵਿੱਚ ਵਿਨੋਦੀ ਹੁੰਦੀ ਹੈ, ਵਿਨੋਦੀ ਅੱਖਾਂ ਵਿੱਚ ਪਿਆਰ ਦੀ ਝਲਕ ਹੁੰਦੀ ਹੈ, ਪਿਆਰ ਦੀ ਝਲਕ ਵਿੱਚ ਖਿੱਚ ਹੁੰਦੀ ਹੈ, ਇਲਾਹੀ ਝਲਕ ਵਿੱਚ ਅਜਲਾਂ ਦੇ ਸੁਨੇਹੇ ਹੁੰਦੇ ਹਨ, ਇਲਾਹੀ ਸੁਨੇਹਿਆਂ ਵਿੱਚ ਸ਼ਬਦ ਦਾ ਪ੍ਰਕਾਸ਼ ਹੁੰਦਾ ਹੈ, ਸ਼ਬਦ ਦੇ ਪ੍ਰਕਾਸ਼ ਵਿੱਚ ਨਾਮ ਦਾ ਰਸ ਹੁੰਦਾ ਹੈ, ਚੁੱਪ ਪ੍ਰੀਤ ਦੇ ਸੌਦੇ ਹੁੰਦੇ ਹਨ, ਆਤਮ ਰੰਗ ਦਾ ਵਪਾਰ ਹੁੰਦਾ ਹੈ, ਮਹਾਰਸ ਦੀ ਲੇਵਾ ਦੇਵੀ ਹੁੰਦੀ ਹੈ, ਨੌ ਨਿਧ ਨਾਮ ਦੀ ਸਾਂਝ ਹੁੰਦੀ ਹੈ, ਅੰਮ੍ਰਿਤ ਨਾਮ ਭੋਜਨ ਵਰਤਦਾ ਹੈ, ਖਾਵੈ ਖਰਚੈ ਰਲ ਮਿਲ ਭਾਈ ਦਾ ਵਰਤਾਰਾ ਹੁੰਦਾ ਹੈ, ਮਨ ਨੂੰ ਨਾਵੇਂ ਕਾ ਰੰਗ ਚੜ੍ਹਦਾ ਹੈ। ਸਾਧ ਸੰਗਤ ਦੇ ਦਾਮਨਿਕ ਅਥਵਾ ਆਤਮਿਕ ਅਸਰ ਨੂੰ ਇਉਂ ਸਪਸ਼ਟ ਕੀਤਾ ਜਾਂਦਾ ਹੈ। ਗੁਰਮੁਖ ਪਿਆਰਿਆਂ ਦਾ ਮੇਲ ਹੀ ਖਿਆਲਾਂ ਦੇ ਵਟਾਂਦਰੇ ਦਾ ਪ੍ਰਚਾਰ ਦਾ ਸੌਖਾ ਅਤੇ ਅਸਰਦਾਇਕ ਸਾਧਨ ਹੈ। ਹਾਂਜੀ, ਗੁਰਮੁਖ ਪਿਆਰਿਆਂ ਦਾ ਮੇਲ ਹੀ ਖਿਆਲਾਂ ਦੇ ਵਟਾਂਦਰੇ ਜਾਂ ਪ੍ਰਚਾਰ ਦਾ ਸੌਖਾ ਅਤੇ ਅਸਰਦਾਇਕ ਸਾਧਨ ਹੈ। ਇੱਕ ਦੂਜੇ ਦੇ ਮਨਾਂ ਉੱਤੇ ਖਿਆਲਾਂ ਦੇ ਪ੍ਰਭਾਵ ਪਾਉਣ ਲਈ ਇੱਕ ਪਾਸੇ ਖਿਆਲਾਂ ਦੀ ਦ੍ਰਿੜਤਾ ਅਤੇ ਸ਼ਰਧਾ ਭਾਵਨੀ ਦੀ ਤੀਬਰਤਾ ਅਤੇ ਦੂਜੇ ਪਾਸੇ ਗ੍ਰਹਿਣ ਕਰਨ ਦੀ ਸ਼ਕਤੀ ਲੋੜੀਂਦੀ ਹੈ। ਦ੍ਰਿੜ ਵਿਸ਼ਵਾਸ ਅਤੇ ਡੂੰਘੀ ਸ਼ਰਧਾ ਭਾਵਨੀ ਵਾਲੇ ਮਨਾਂ ਦੇ ਪ੍ਰਭਾਵ ਨਾਲ ਸਧਾਰਨ ਮਨਾਂ ਉੱਤੇ ਸਹਿਜ ਹੀ ਅਸਰ ਪੈਂਦਾ ਹੈ। ਕਿਸੇ ਸੰਗਤ ਦੇ ਇਕੱਠ ਵਿੱਚ ਜਿੱਥੇ ਜਵਾਨੀ ਦਿਮਾਗੀ ਪ੍ਰਚਾਰ ਦਾ ਅਸਰ ਥੋੜ੍ਹੇ ਚਿਰ ਲਈ ਉਪਰਾ ਜਿਹਾ ਹੁੰਦਾ ਹੈ, ਉੱਥੇ ਆਤਮਕ ਜੀਵਨ ਵਾਲੇ ਮਹਾਂਪੁਰਖਾਂ ਦੀ ਸੰਗਤ ਵਿੱਚ ਸ਼ਾਮਲ ਹੋਣ ਨਾਲ ਹੀ ਉਹਨਾਂ ਦੇ ਜੀਵਨ ਵਿੱਚੋਂ ਉਪਜੀਆਂ ਤੀਖਣ ਆਤਮਿਕ ਕਿਰਨਾਂ ਜਗਿਆਸੂਆਂ ਦੀਆਂ ਰੂਹਾਂ ਨੂੰ ਟੁੰਬ ਕੇ ਚੁੱਪ ਚਪੀਤੇ ਹੀ ਉਹਨਾਂ ਦਾ ਜੀਵਨ ਬਦਲ ਸਕਦੀਆਂ ਹਨ। ਇਹੀ ਅਸੂਲ ਮਹਾਂਪੁਰਖਾਂ ਦੀਆਂ ਲੇਖਣੀਆਂ 'ਤੇ ਵੀ ਘਟਦਾ ਹੈ, ਜੋ ਕਿ ਉਹਨਾਂ ਦੇ ਆਤਮਕ ਅਨੁਭਵੀ ਗਿਆਨ ਅਤੇ ਦ੍ਰਿੜ ਸ਼ਰਧਾ ਭਾਵਨੀ ਤੋਂ ਉਪਜੀਆਂ ਹਨ। ਇਹ ਲੇਖਣੀਆਂ ਆਤਮਿਕ ਮੰਡਲ ਦੇ ਅਨੁਭਵੀ ਪ੍ਰਕਾਸ਼ ਦਾ ਪ੍ਰਗਟਾਵਾ ਹੁੰਦੀਆਂ ਹਨ। ਹਾਂਜੀ, ਇਹ ਲੇਖਣੀਆਂ ਆਤਮਿਕ ਮੰਡਲ ਦੇ ਅਨੁਭਵੀ ਪ੍ਰਕਾਸ਼ ਦਾ ਪ੍ਰਗਟਾਵਾ ਹੁੰਦੀਆਂ ਹਨ ਅਤੇ ਸਦਾ ਨਰੋਲ, ਨਿਰਮਲ, ਸੱਜਰੀਆਂ ਇਲਾਹੀ ਕਿਰਨਾਂ ਹੁੰਦੀਆਂ ਹਨ, ਜੋ ਹੋਰਨਾਂ ਰੂਹਾਂ ਨੂੰ ਟੁੰਬਣ ਅਤੇ ਆਤਮਿਕ ਚਿਣਗ ਨਾਲ ਜਗਾਉਣ ਦੀ ਸ਼ਕਤੀ ਰੱਖਦੀਆਂ ਹਨ। ਜੇਕਰ ਸ਼ਕਤੀਸ਼ਾਲੀ ਮਨ ਸਧਾਰਨ ਮਨਾਂ ਦੇ ਦਿਮਾਗੀ ਬਲਬਲਿਆਂ ਦੀ ਸਤ੍ਹਾ ਉੱਤੇ ਇਤਨਾ ਅਸਰ ਪਾ ਸਕਦਾ ਹੈ, ਤਾਂ ਬਖਸ਼ੇ ਹੋਏ ਆਤਮਿਕ ਜੀਵਨ ਵਾਲੇ ਮਹਾਂਪੁਰਖਾਂ ਦੀਆਂ ਇਲਾਹੀ ਕਿਰਨਾਂ ਜਗਿਆਸੂਆਂ ਦੀਆਂ ਰੂਹਾਂ ਨੂੰ ਆਤਮ ਸ਼ੋਅ ਦੁਆਰਾ, ਚੁੱਪ ਪ੍ਰੀਤ ਦੀ ਲਾਗ ਦੁਆਰਾ ਟੁੰਬ ਕੇ, ਜਗਾ ਕੇ ਇਲਾਹੀ ਪ੍ਰਕਾਸ਼ ਮੰਡਲ ਵਿੱਚ ਪਹੁੰਚਾਉਣ ਦੀ ਸ਼ਕਤੀ ਰੱਖਦੀਆਂ ਹਨ। ਅਸਥੂਲ ਪੱਧਰ 'ਤੇ ਜੇਕਰ ਲੇਜ਼ਰ ਰੇਜ਼ ਧਾਤ ਦੀਆਂ ਮੋਟੀਆਂ ਚਾਦਰਾਂ ਨੂੰ ਬਿੰਨ ਸਕਦੀਆਂ ਹਨ ਅਤੇ ਪ੍ਰਵਾਣੂ ਬੰਬ ਤੋਂ ਨਿਕਲੀਆਂ ਹੋਈਆਂ ਰੇਡੀਓ ਧਰਮੀ ਕਿਰਮਾਂ, ਰੇਡੀਓ ਐਕਟਿਵ ਰੇਜ਼ ਇਤਨੀ ਬਰਬਾਦੀ ਕਰ ਸਕਦੀਆਂ ਹਨ, ਤਾਂ ਬਖਸ਼ੇ ਹੋਏ ਮਹਾਂਪੁਰਖਾਂ ਅਥਵਾ ਸਤਸੰਗਤ ਵਿੱਚੋਂ ਨਿਕਲੀਆਂ ਤੀਖਣ ਆਤਮਿਕ ਕਿਰਨਾਂ ਵੀ ਮਾਇਆ ਦੇ ਮੋਟੇ ਸੱਬਲ ਮਾਨਸਿਕ ਸ਼ੌਰ ਅਥਵਾ ਭਰਮ ਦੇ ਕਾਲੇ ਬੋਲੇ ਬੱਦਲ ਚੀਰ ਕੇ ਜੀਵ ਦੀ ਆਤਮਾ ਨੂੰ ਛੋਹ ਸਕਦੀਆਂ ਹਨ ਅਤੇ ਆਤਮਿਕ ਪ੍ਰਕਾਸ਼ਮਈ ਮੰਡਲ ਦਾ ਚਰਕਾਰਾ ਦਿਖਾ ਸਕਦੀਆਂ ਹਨ। ਇਸ ਤਰ੍ਹਾਂ ਆਤਮਿਕ ਜੀਵਨ ਤੋਂ ਉਪਜੀਆਂ ਕਿਰਨਾਂ ਜਗਿਆਸੀਆਂ ਦੀ ਰੂਹ ਨੂੰ ਚੁੱਪ ਚਪੀਤੇ ਹੀ ਬਦਲ ਦਿੰਦੀਆਂ ਹਨ। ਇਸ ਤਰ੍ਹਾਂ ਆਤਮਿਕ ਜੀਵਨ ਤੋਂ ਉਪਜੀਆਂ ਕਿਰਨਾਂ ਜਗਿਆਸੂ ਦੀ ਰੂਹ ਨੂੰ ਚੁੱਪ ਚਪੀਤੇ ਹੀ ਬਦਲ ਦਿੰਦੀਆਂ ਹਨ ਅਤੇ ਉਹਨਾਂ ਦਾ ਆਤਮਿਕ ਮੰਡਲ ਵਿੱਚ ਨਵਾਂ ਜਨਮ ਹੁੰਦਾ ਹੈ। ਪੰਜਾਂ ਪਿਆਰਿਆਂ ਦੁਆਰਾ ਅੰਮ੍ਰਿਤ ਛਕਾਉਣਾ ਵੀ ਗੁਰਮਤਿ ਦੇ ਇਸੇ ਅਸੂਲ ਉੱਤੇ ਆਧਾਰਿਤ ਹੈ। ਆਤਮਿਕ ਮੰਡਲ ਵਿੱਚ ਦਾਖਲ ਹੋਣ ਲਈ ਇਹ ਉੱਚੀ ਸੁੱਚੀ ਸੌਖੀ ਯੋਗਤ ਹੈ, ਪਰ ਇਸ ਦੀ ਕੀਮਤ ਆਪ ਗਵਾਏ ਸੇਵਾ ਕਰੇ ਹੈ। ਹਾਂਜੀ, ਇਸ ਦੀ ਕੀਮਤ ਕੀ ਹੈ? ਆਤਮਿਕ ਮੰਡਲ ਵਿੱਚ ਦਾਖਲ ਹੋਣ ਲਈ ਇਹ ਉੱਚੀ ਸੁੱਚੀ ਸੌਖੀ ਯੁਗਤ ਹੈ, ਪਰ ਇਸ ਦੀ ਕੀਮਤ ਆਪ ਗਵਾਏ ਸੇਵਾ ਕਰੇ ਹੈ। ਇਹੋ ਜਿਹੇ ਉੱਚੇ ਸੁੱਚੇ ਆਤਮਿਕ ਜੀਵਨ ਵਾਲੇ ਬਖਸ਼ੇ ਹੋਏ ਮਹਾਂਪੁਰਖ ਬਿਰਲੇ ਹੀ ਹੁੰਦੇ ਹਨ ਅਤੇ ਉਹਨਾਂ ਦੀ ਪਹਿਚਾਣ ਅਤੇ ਮੇਲ ਜਾਂ ਸੰਗਤ ਭਾਗਾਂ ਵਾਲੀਆਂ ਰੂਹਾਂ ਨੂੰ ਹੀ ਪ੍ਰਾਪਤ ਹੁੰਦੀ ਹੈ। ਇਸ ਹਕੀਕਤ ਨੂੰ ਹੇਠ ਲਿਖੇ ਗੁਰਬਾਣੀ ਦੇ ਫਰਮਾਨ ਸੁੱਤੇ ਸਿੱਧ ਸਪਸ਼ਟ ਕਰ ਦਿੰਦੇ ਹਨ। पूर्व कर्म अंकर जब प्रगटे पेट्यो पुरख रसक बैरागी मिट्यो अंधेर मिलत हर नानक जन्म जन्म की सोई जागी। कृपा करे जिस पार ब्रह्म होवै साधु संग ज्यों ज्यों ओ बधाई है त्यों त्यों हर स्यों रंग। हों बारी जियो बारी कल मैं नाम सुनावणिया संत प्यारे सच्चे तारे बडभागी दर्शन पावणिया। जे बडभाग होए बड मेरे जन मिलद्या ढिल ना लाइए सत संगत मैं नाम निर्मूलक बड़े भाग पाया जाए। सत संगत मैं नाम निर्मूलक बड़े भाग पाया जाए। वाहिगुरु जी का खालसा वाहिगुरु जी की फतेह। गुरु प्यारी सत्संग जीओ महापुरखा ने आप शब्द की कमाई करके अत गाखड़ी कारणा काल के ये गुरबाणी विचार दे लेख लिखे हैं। 132 लेख महापुरखा ने पंजाबी विच वख वख टॉपिकां नूं लैके जिस तरह के सिमरन दे उत्ते 16 लेख संगत दे उत्ते 14 लेख धर्म मजब रोसे गिले धर्म प्रचार शब्द वख वख टॉपिकां नूं लैके 132 लेख पंजाबी विच अते इन्हां सारयां दा तर्जमा हिंदी विच भी हो चुका है। 5 लिखतां महापुरखां दीआं इंग्लिश विच भी हन। सो आप सारिया संगतां दे चरणां विच बेनती है जिन्हां कोल लिखतां नहीं हन जरूर लियाण दी कृपालता करनी। बिल्कुल नाम मात्र भेटा दे उत्ते एक एक रुपए विच एक एक लेख उपलब्ध है। पूरा सैट इहदा 130 रुपए विच मिलदा है उत्थों लेखां दे स्टाल तों। सो आप पढ़ो बच्चों नूं पढ़ाओ होर जिहड़े भी सज्जण मित्र आप जी दे घर आउंदे हन उहनां नूं इह लिखतां आप जी दे सकदे हो उहनां दा जीवन भी पलट सकदा है। इह आत्मिक लिखतां जो हन साडियां आत्मिक गुंझलां दूर करदियां हन। धन धन साहिब श्री गुरु ग्रंथ साहिब प्रति साडा प्रीत प्रेम रस चाओ बधाउंदियां हन। सो इहनां नूं जिन्हां कोल नहीं हन जरूर लिजाण दी कृपालता करनी। वाहिगुरू जी का खालसा वाहिगुरू जी की फतेह।